राग मारू बाणी कबीर जीओ की एक ओंकार सतगुर प्रसाद। मारू राग दे विच कबीर जी दी पावन बाणी है एक ओंकार सतगुर प्रसाद। बीज मंत्र उच्चारण करके बख्शिश करते हैं। अन पाओ किने न देखिया बैरागी अड़े, बिन पै अन पाओ होए वणा हंबै। सो इस प्रकार यह जिहड़ा पावन शब्द है वणा पाठ करना, वणा आदि करना बिंदी ला के। सो बांग्लादेश दे रहण वाला एक बैरागी साधु द्वारका रामेश्वर प्राग राज बिंद्राबन जगन्नाथ तीर्थ यात्रा करदा होया काशी विच कबीर जी कोल पहुंचिया। कबीर जी नूं देख के कहिंदा कि तीर्थ यात्रा करन नाल परमात्मा दा दर्शन हुंदा, जे आप नूं भी दर्शन दी इच्छा तां आप तीर्थ यात्रा करो। ये बचन सुन के कबीर जी ने उन्हूं उपदेश दिता है। सो इस प्रकार बचन इहदे विच जो आए हन जिहड़े अखर आउणगे वणा हंबै। सो इसे प्रकार बनता है भाव नहीं, इस तरह जां हां जी इसे प्रकार ही है। अन भौ किने ना देखिया बैरागी अड़े, हे बैरागड़ीए बैरागी अन भौ भय रहत। जो प्रकाश रूप परमात्मा नूं ब्रह्म ज्ञान तो बिना केवल तीर्थ यात्रा करन नाल किसे ने भी नहीं देखिया। बिन भय अन भौ होए वणा हंबै। भय धारे बिना अनुभव हुंदा निरखौ परमात्मा किवें प्राप्त हो सकदा? तां बैरागी ने कहा बणा हंबै, ठीक है इह बणा हंबै सारिआं नाल ही आउणा। इहदा मतलब हाँ जी ठीक है, जो तुसीं कह रहे जो कुछ आप कह रहे हो सत है। भय किवें प्राप्त होवे कबीर जी? सह हदूर देखै तां भौ पवै बैरागी अड़े, हुक्मै बूझै तां निरभौ होए वणा हंबै। हे बैरागड़ीए ਇਹ ਬੈਰਾਗੀ, ਸਹੁ ਜਿਹੜਾ ਅਕਾਲ ਪੁਰਖ ਨੂੰ ਸਾਰੇ ਹਾਜ਼ਰਾ ਹਜ਼ੂਰ ਵੇਖੇ ਤਾਂ ਦਿਲ ਵਿੱਚ ਭਾਉ ਜਿਹੜਾ ਖੌਫ ਪੈਦਾ ਹੁੰਦਾ, ਡਰ ਧਾਰ ਕੇ ਪਰਮਾਤਮਾ ਦੇ ਹੁਕਮ ਨੂੰ ਬੁੱਝਣਾ ਕਰੇ ਤਾਂ ਜਮਾਂ ਦੇ ਜੰਮਣ ਮਰਨ ਦੇ ਭੈ ਤੋਂ ਰਹਿਤ ਹੁੰਦਾ। ਬੈਰਾਗੀ ਨੇ ਕਿਹਾ ਬਣਾ ਹੰਬੈ ਤੋਂ ਭਾਵ ਠੀਕ ਹੈ ਜੀ, ਸੱਤ ਬਚਨ। ਹਾਂਜੀ ਇਸੇ ਤਰ੍ਹਾਂ ਹੀ ਠੀਕ ਹੈ, ਜਿਵੇਂ ਆਪ ਨੇ ਕਿਹਾ ਉਹ ਸੱਤ ਹੈ ਜੀ। ਸੋ ਇਸ ਪ੍ਰਕਾਰ ਅਗਲੇ ਪੰਕਤੀ 'ਚ ਫਰਮਾਉਂਦੇ ਹਨ, ਹਰ ਪਾਖੰਡ ਨਾ ਕੀਜਈ ਬੈਰਾਗੀ ਅੜੇ, ਪਾਖੰਡ ਰੱਤਾ ਸਭ ਲੋਕ ਵਣਾ ਹੰਬੈ। ਇਹ ਬੈਰਾਗੀ ਹਰ ਇੱਕ ਨਾਲ ਪਖੰਡ ਨਹੀਂ ਕਰਨਾ ਚਾਹੀਦਾ, ਹਰੀ ਨਾਲ ਪਖੰਡ ਨਾ ਕਰੀਏ। ਹਰੀ ਨਾਲ ਕਿਹੜਾ ਪਖੰਡ ਕਰਨਾ? ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਲਾਉਣਾ ਜਾਣਾ। ਸਾਰੇ ਲੋਕ ਪਖੰਡ ਵਿੱਚ ਰੱਤਾ ਭਾਵ ਅਦਾਕਾਰ ਹਨ, ਤਾਂ ਬੈਰਾਗੀ ਨੇ ਕਿਹਾ ਵਣਾ ਹੰਬੈ ਜੀ, ਠੀਕ ਹੈ ਜੀ ਸਤ ਬਚਨ ਜੋ ਕਿਹਾ ਆਪਨੇ। ਤ੍ਰਿਸ਼ਨਾ ਪਾਸ ਨਾ ਛੋਡਈ ਬੈਰਾਗੀ ਅੜੇ, ਇਹ ਬੈਰਾਗੀ ਮਾਇਆ ਦੀ ਤ੍ਰਿਸ਼ਨਾ ਰੂਪ ਪਾਸ ਦੀ ਫਾਹੀ ਇਸ ਜੀਵ ਨੂੰ ਛੱਡਦੀ ਨਹੀਂ। ਇਸ ਕਰਕੇ ਸਾਰੇ ਲੋਕ ਦੁਨੀਆਂ ਦੇ ਅੰਦਰ ਜੋ ਹੈ ਉਹ ਪਖੰਡੀ ਕਰਦੇ ਜਾ ਰਹੇ ਨੇ, ਹਰ ਕੋਈ ਪਖੰਡੀ ਕਰੀ ਜਾ ਰਿਹਾ। ਮਮਤਾ ਜਾਲਿਆ ਪਿੰਡ ਵਣਾ ਹੰਬੈ, ਮਮਤਾ ਨੇ ਪਿੰਡ ਭਾਵ ਸੂਖਮ ਸਰੀਰ ਭਾਵਨਤਾ ਕਰਨ ਨੂੰ ਜਾਲਿਆ ਸਾੜਿਆ ਹੋਇਆ, ਤਾਂ ਬੈਰਾਗੀ ਨੇ ਕਿਹਾ ਬਣਾ ਹੰਬੈ, ਠੀਕ ਹੈ ਜੀ ਆਪਦਾ ਕਹਿਣਾ ਯਥਾਰਥ ਹੈ ਬਿਲਕੁਲ। ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ, ਜੇ ਮਨ ਮ੍ਰਿਤਕ ਹੋਏ ਬਣਾ ਹੰਬੈ। ਇਹ ਬੈਰਾਗੀ ਚਿੰਤਾ ਰੂਪ ਜਾਲ ਜਿਹੜੀ ਹੁੰਦੀ ਜਵਾਲਾ ਅੱਗ ਜਿਹੜੀ ਹੁੰਦੀ ਅੱਗ ਨੇ ਅੰਤਹਿ ਕਰਨ ਨੂੰ ਸਾੜ ਰੱਖਿਆ, ਸਮੂਹ ਚਿੰਤਾ ਨੇ ਇਹ ਸਰੀਰ ਨੂੰ ਸਾੜਿਆ ਹੋਇਆ। ਜੇ ਮਨ ਜੀਵਤ ਭਾਵ ਤੋਂ ਮਰ ਜਾਵੇ ਤਾਂ ਹੀ ਚਿੰਤਾ ਦੀ ਲਾਟ ਤੋਂ ਬੰਦਾ ਬਚ ਸਕਦਾ, ਤਾਂ ਬੈਰਾਗੀ ਨੇ ਕਿਹਾ ਬਣਾ ਹੰਬੈ, ਠੀਕ ਹੈ ਜੀ ਸਤ ਬਚਨ। ਸਤਿਗੁਰ ਬਿਨ ਬੈਰਾਗ ਨਾ ਹੋਵੇ ਬੈਰਾਗੀ ਅੜੇ, ਜੇ ਲੋਚੈ ਸਭ ਕੋਏ ਬਣਾ ਹੰਬੈ। ਇਹ ਬੈਰਾਗੀ ਪੂਰਨ ਸਤਿਗੁਰਾਂ ਦੀ ਕਿਰਪਾ ਬਿਨਾਂ ਪੂਰਾ ਬੈਰਾਗ ਪੈਦਾ ਨਹੀਂ ਹੁੰਦਾ ਮਨ 'ਚ, ਭਾਵੇਂ ਸਭ ਕੋਈ ਚਾਹੁੰਦਾ ਵੀ ਰਹੇ ਤਾਂ ਬੈਰਾਗੀ ਨੇ ਕਿਹਾ ਬਣਾ ਹੰਬੈ, ਠੀਕ ਹੈ ਸਤ ਬਚਨ। ਫਿਰ ਕਹਿਣ ਲੱਗਿਆ ਪੂਰਨ ਗੁਰਾਂ ਦੀ ਪ੍ਰਾਪਤੀ ਕਿਵੇਂ ਹੋਵੇ? ਤਾਂ ਕਬੀਰ ਜੀ ਕਹਿਣ ਲੱਗੇ, ਕਰਮ ਹੋਵੇ ਸਤਿਗੁਰ ਮਿਲੈ ਬੈਰਾਗੀ ਅੜੇ, ਸਹਿਜੇ ਪਾਵੈ ਸੋਏ ਬਣਾ ਹੰਬੈ। ਇਹ ਬੈਰਾਗੀ ਪੂਰਵ ਜਨਮ ਦੇ ਸ੍ਰੇਸ਼ਟ ਕਰਮ ਕੀਤੇ ਹੋਏ ਹੋਣ ਤਾਂ ਪੂਰਨ ਸਤਿਗੁਰੂ ਜੀ ਇਸ ਨੂੰ ਮਿਲਦੇ, ਜੀਵ ਨੂੰ ਜਿਹਨੂੰ ਪੂਰਨ ਗੁਰੂ ਮਿਲੇ ਹਨ ਉਹੀ ਸਹਿਜੇ ਯਥਾਰਥ ਗਿਆਨ ਨੂੰ ਪਾਉਂਦਾ। ਤਾਂ ਬੈਰਾਗੀ ਨੇ ਕੀ ਕਿਹਾ? ਬਣਾ ਹੰਬੈ, ਠੀਕ ਹੈ ਜੀ ਸਤ ਬਚਨ ਹੈ। ਕਹੋ ਕਬੀਰ ਇੱਕ ਬੇਨਤੀ ਬੈਰਾਗੀ ਅੜੇ, ਮੋਹ ਕਹੋ ਭਾਉਜਲ ਪਾਰ ਉਤਾਰ ਬਣਾ ਹੰਬੈ। ਕਬੀਰ ਜੀ ਫਰਮਾਉਂਦੇ ਬੈਰਾਗੀ ਤੂੰ ਪਰਮਾਤਮਾ ਅੱਗੇ ਇੱਕ ਬੇਨਤੀ ਕਰਿਆ ਕਰ, ਇਉਂ ਬੇਨਤੀ ਕਰ ਕਿ ਮੈਨੂੰ ਭੌਜਲ ਸੰਸਾਰ ਸਮੁੰਦਰ ਤੋਂ ਪਾਰ ਉਤਾਰ ਨਾ ਕਰੋ। ਇਹ ਗੱਲ ਸੁਣ ਕੇ ਵਿਰਾਗੀ ਨੇ ਕਿਹਾ, ਬਣਾ ਹਮ ਬੈ ਠੀਕ ਹੈ, ਸਤ ਬਚਨ ਜੋ ਕੁਛ ਆਪ ਨੇ ਕਿਹਾ ਸਾਰਾ ਕੁਝ ਜੋ ਹੈ ਇਹ ਸਤ ਕਥਨ ਕੀਤਾ। ਕਾਂਸੀ ਨਿਵਾਸੀ ਬ੍ਰਾਹਮਣ ਨੇ ਕਿਹਾ, ਇਹ ਕਬੀਰ ਤੂੰ ਨੀਚ ਹੈ ਕਿਉਂਕਿ ਤੇਰੀ ਜੁਲਾਹਾ ਜਾਤ ਹੈ, ਇਸ ਕਰਕੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਕਦੇ ਹੋਣੀ ਨਹੀਂ ਹੋਣੀ, ਕਿਤਨੇ ਸਾਧਨ ਕਰ ਲੈ ਪਰਮਾਤਮਾ ਦੀ ਪ੍ਰਾਪਤੀ ਉੱਚੀ ਜਾਤੀ ਵਾਲਿਆਂ ਨੂੰ ਹੋਣੀ। ਇਹ ਗੱਲ ਸੁਣ ਕੇ ਕਬੀਰ ਜੀ ਨੇ ਕਿਹਾ, ਤੁਹਾਡੇ ਦਿਲ ਵਿੱਚ ਜੋ ਉੱਚੀ ਜਾਤੀ ਦਾ ਮਾਣ ਹੈ ਇਹ ਪਰਮਾਤਮਾ ਦੀ ਦਰਗਾਹ ਵਿੱਚ ਕਬੂਲ ਨਹੀਂ ਆ। ਪਰਮਾਤਮਾ ਦੀ ਦਰਗਾਹ ਵਿੱਚ ਸੋ ਦੇਖੋ ਦੀਨਾ ਦੀਨ ਦਿਆਲ ਪਏ ਹੈ। ਜੋ ਕ੍ਰਿਸ਼ਨ ਬਿਦਰ ਘਰ ਆਇਆ, ਫਿਰ ਸਾਰੀ ਸਾਖੀ ਸੁਣਾਈ ਕਿਵੇਂ ਕ੍ਰਿਸ਼ਨ ਜੀ ਕਿਵੇਂ ਆਏ ਸੀ। ਗਰੀਬ ਦੇ ਘਰ ਆਏ ਸੀ ਨਾ, ਬਿਦਰ ਦੇ ਘਰ ਆਏ ਸੀ, ਦੁਰਯੋਧਨ ਕੋਲ ਤਾਂ ਨਹੀਂ ਗਏ ਹੈ। ਜੇ ਗਏ ਤਾਂ ਉੱਥੋਂ ਮੁੜੇ ਆਏ ਕਿਉਂਕਿ ਉਹਨੇ ਸਤਿਕਾਰ ਨਹੀਂ ਕੀਤਾ। ਉਹ ਸਾਰੀ ਸਾਖੀ ਇੱਥੇ ਸੁਣਾਉਂਦੇ ਹਨ ਕਬੀਰ ਜੀ। 1105 ਅੰਗ 'ਤੇ ਬਖਸ਼ਿਸ਼ ਕਰਦੇ ਹਨ, ਰਾਜਨ ਕੌਣ ਤੁਮਾਰੇ ਆਵੇ, ਇਹ ਹੰਕਾਰੀ ਰਾਜਨ ਤੇਰੇ ਘਰ ਵਿੱਚ ਕੌਣ ਆਵੇ। ਕਿਉਂਕਿ ਉਹ ਕਹਿੰਦਾ ਸੀ ਮੇਰੇ ਘਰੇ ਨਹੀਂ ਆਏ, ਤੁਸੀਂ ਉਹਦੇ ਜਾ ਕੇ ਸੁੱਤੇ ਹੋ, ਦਾਸੀ ਪੁੱਤਰ ਬਿਦਰ ਦੇ ਘਰੇ ਸੁੱਤੇ ਹੋ। ਜਾ ਕੇ ਆਇਆ ਸੁਣਿਆ ਬਿਦਰ ਦੇ ਬੋਲੇ, ਦੁਰਯੋਧਨ ਹੋਏ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ, ਭੀਖਮ ਦੋਣਾ ਕਰਨ ਤਜ ਸਭਾ ਸਿੰਗਾਰ ਵੱਡੇ ਮਨੁੱਖਾ, ਝੁੰਗੀ ਜਾਏ ਬੁਲਾਇਓਨ ਸਭਨਾਂ ਦੇ ਜੀ ਅੰਦਰ ਧੁੱਖਾ। ਸੋ ਇਸ ਪ੍ਰਕਾਰ ਹੱਸ ਬੋਲੇ ਭਗਵਾਨ ਜੀ, ਸੁਣ ਹੋ ਰਾਜਾ ਹੋਏ ਸਨਮੁੱਖਾ, ਤੇਰੇ ਭਾਉ ਨਾ ਦਿਸਈ ਮੇਰੇ ਨਾਹੀਂ ਆਪਦਾ ਦੁੱਖਾ, ਭਾਉ ਜਿਵੇਂ ਹੈ ਬਿਦਰ ਦੇ ਪੋਰੀ ਦੇ ਚਿੱਤ ਚਾਓ ਨਾ ਚੁੱਖਾ, ਗੋਬਿੰਦ ਭਾਉ ਭਗਤ ਦਾ ਭੁੱਖਾ। ਭਾਈ ਵਾਰ ਗੁਰਦਾਸ ਜੀ ਨੇ ਬਚਨ 10ਵੀਂ ਵਾਰ ਦੇ ਵਿੱਚ ਫਰਮਾਇਆ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੈ ਰਹਾਓ। ਬਿਦਰ ਭਗਤ ਦਾ ਭਾਉ ਪ੍ਰੇਮ ਇਹੋ ਜਿਹਾ ਦੇਖਿਆ, ਭਾਵੇਂ ਉਹ ਗਰੀਬ ਸੀ ਤਾਂ ਵੀ ਮੈਨੂੰ ਭਾ ਗਿਆ, ਭਾਵ ਚੰਗਾ ਲੱਗਿਆ, ਸਾਰੀ ਰਾਤ ਪ੍ਰੇਮ ਨਾਲ ਮੇਰੀ ਸੇਵਾ ਕਰਦਾ ਰਿਹਾ, ਮੈਨੂੰ ਚੰਗਾ ਲੱਗਿਆ। ਪਰਮੇਸ਼ਰ ਤਾਂ ਭਾਉ ਭਗਤ ਦਾ ਭੁੱਖਾ ਹੈ, ਪਦਾਰਥਾਂ ਦਾ ਨਹੀਂ। ਵਿਸ਼ਰਾਮ ਦੇ ਕੇ ਕਹਿੰਦੇ ਉਹ ਤਾਂ ਪਦਾਰਥਾਂ ਤੋਂ ਉਹੀ ਵੰਡਦਾ ਪਦਾਰਥ, ਉਹਦੇ ਕਿਹੜਾ ਕਿਹੜਾ ਘਾਟਾ ਹੈ। ਬ੍ਰਹਿਮੰਡਾਂ ਦਾ ਮਾਲਕ ਹੈ ਉਹ, ਤਾਂ ਮਾਇਆ ਦਾ ਮਾਲਕ ਹੈ ਉਹ ਤਾਂ ਪ੍ਰੇਮ ਚਾਹੁੰਦਾ ਜੀਵਾਂ ਤੋਂ। ਹਸਤੀ ਦੇਖ ਪਰਮ ਤੇ ਭੁੱਲਾ, ਸ੍ਰੀ ਭਗਵਾਨ ਨਾ ਜਾਣੇ ਆ। ਤੂੰ ਭਰਮ ਵਿੱਚ ਭੁੱਲਾ ਹੋਇਆ, ਦੁਰਯੋਧਨ ਨੂੰ ਕਹਿੰਦੇ ਸਾਡਾ ਆਉਣਾ ਸੁਣ ਕੇ ਹਾਥੀ ਘੋੜਿਆਂ ਦੇ ਵੇਖਣ ਲਈ ਤਬੇਲੇ ਚਲਿਆ ਗਿਆ, ਅਤੇ ਮੈਨੂੰ ਸੰਪੂਰਨ ਜਗ ਦੇ ਐਸ਼ਵਰ ਦਾ ਮਾਲਕ ਸ੍ਰੀ ਭਗਵਾਨ ਪਰਮਾਤਮਾ ਰੂਪ ਕਰਕੇ ਨਾ ਜਾਣਿਆ। ਤਾਂ ਦੁਰਯੋਧਨ ਨੇ ਕਿਹਾ, ਮੈਂ ਆਪ ਜੀ ਵਾਸਤੇ ਗਿਰੀਆਂ, ਛੁਹਾਰੇ, ਪਿਸਤਾ ਵਗੈਰਾ ਪਾ ਕੇ ਦੁੱਧ ਗਰਮ ਕਰ ਰੱਖਿਆ ਸੀ। ਇਹ ਗੱਲ ਸੁਣ ਕੇ ਕ੍ਰਿਸ਼ਨ ਜੀ ਨੇ ਆਖਿਆ, ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ। ਕਹਿੰਦੇ ਰਾਜਨ, ਭਾਵਨਾ ਤੋਂ ਬਿਨਾਂ ਤੇਰਾ ਦੁੱਧ ਕਿਸੇ ਕੰਮ ਦਾ ਨਹੀਂ, ਜਿੰਨਾ ਮਰਜ਼ੀ ਚੱਕੀ ਫਿਰ। ਕਿਉਂਕਿ ਬਿਦਰ ਦਾ ਪ੍ਰੇਮ ਨਾਲ ਪਿਲਾਇਆ ਹੋਇਆ ਜਿਹੜਾ ਪਾਣੀ ਹੈ ਉਹ ਮੈਂ ਤੇਰੇ ਦੁੱਧ ਨਾਲੋਂ ਵੀ ਅੰਮ੍ਰਿਤ ਰੂਪ ਕਰਕੇ ਮੰਨਣਾ ਕੀਤਾ, ਭਾਵ ਤੇਰੇ ਦੁੱਧ ਨਾਲੋਂ ਮੈਨੂੰ ਬਿਦਰ ਦਾ ਪਾਣੀ ਚੰਗਾ ਲੱਗਿਆ। ਸੋ ਇਸ ਪ੍ਰਕਾਰ ਜੋ ਪਿੱਛੇ ਇਹ ਬਚਨ ਕਿਹਾ ਨਾ, ਤੂੰ ਭਰਮ ਵਿੱਚ ਭੁੱਲਿਆ ਹੋਇਆ, ਸਾਡਾ ਆਉਣਾ ਸੁਣ ਕੇ ਹਾਥੀ ਘੋੜੇ ਦੇਖਣ ਚਲਿਆ ਗਿਆ। ਭਰਮ ਦਾ ਸਰੂਪ ਹੀ ਇਹੋ ਹੈ, ਅਸਲ ਨੂੰ ਹੋਰ ਰੂਪ ਸਮਝਣਾ, ਜਿਵੇਂ ਕ੍ਰਿਸ਼ਨ ਜੀ ਛੱਤਰੀ ਸਨ ਪਰ ਉਹਨਾਂ ਨੂੰ ਗੁੱਜਰ ਰੂਪ ਸਮਝਦਾ ਰਿਹਾ। ਉਹ ਕਹਿੰਦੇ ਮੈਨੂੰ ਪਾਣੀ ਉਹਦਾ ਚੰਗਾ ਲੱਗਿਆ, ਮੈਨੂੰ ਪਿਆਰ ਨਾਲ ਤਪਿਆ। ਫਿਰ ਦੁਰਯੋਧਨ ਨੇ ਕਿਹਾ, ਮੈਂ ਆਪ ਜੀ ਵਾਸਤੇ ਖੀਰ ਬਣਵਾਈ ਸੀ। ਤਾਂ ਕ੍ਰਿਸ਼ਨ ਜੀ ਨੇ ਕਿਹਾ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ। ਉਹ ਬਈ ਖੀਰ ਵਾਂਗ ਮਿੱਠਾ ਸਾਗ ਮੈਂ ਬਿਦਰ ਪਾਸੋਂ ਪਾਇਆ, ਭਾਵ ਖਾਧਾ। ਜਿਵੇਂ ਖੀਰ ਵਿੱਚ ਲੂਣ ਨਹੀਂ ਪਾਈਦਾ, ਤਿਵੇਂ ਸਾਗ ਵਿੱਚ ਲੂਣ ਨਹੀਂ ਸੀ, ਇਸ ਵਾਸਤੇ ਉਹ ਸਾਰਾ ਸਾਗ ਖੀਰ ਵਾਂਗ ਮਿੱਠਾ ਸੀ। ਫਿਰ ਮੇਰੇ ਗੁਣ ਗਾਉਂਦਿਆਂ ਗਾਉਂਦਿਆਂ ਦੋਹਾਂ ਦੀ ਰਾਤ ਬਤੀਤ ਹੋਈ, ਸਾਗ ਦੇ ਗੁਣ ਗਾਉਂਦਿਆਂ ਮੇਰੀ ਰਾਤ ਬਤੀਤ ਹੋਈ। ਕਿਆ ਬਾਤ ਹੈ, ਕਿਆ ਸਾਗ ਹੈ, ਬਹੁਤ ਸੋਹਣਾ ਸਾਗ ਬਣਾ। ਉਹ ਪ੍ਰੇਮ ਕਰਕੇ ਹੀ ਛਕੀ ਗਏ, ਪੁੱਛਿਆ ਹੀ ਨਹੀਂ ਲੂਣ ਪਾਇਆ ਕਿ ਨਹੀਂ, ਉਹ ਤਾਂ ਬਾਅਦ 'ਚ ਪਤਾ ਲੱਗਿਆ ਤੂੰ ਆਪ ਖਾਧਾ। ਕੇਲਾ ਛਿੱਲ ਕੇ ਗੁੱਦਾ ਉਹਦਾ ਸਿੱਟਤਾ ਪਰੇ, ਅਤੇ ਛਿਲਕ ਹੀ ਖਵਾਈ ਗਏ, ਕ੍ਰਿਸ਼ਨ ਜੀ ਉਹੀ ਖਾਈ ਗਏ। ਇਸ ਕਰਕੇ ਹੈ ਪਿਆਰ, ਕਬੀਰ ਕੋ ਠਾਕੁਰ ਆਨੰਦ ਵਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਕਬੀਰ ਜੀ ਫਰਮਾਉਂਦੇ ਆ, ਮੈਂ ਕਬੀਰ ਦਾ ਠਾਕੁਰ ਸਵਾਮੀ ਮਾਲਕ ਪਰਮਾਤਮਾ ਆਨੰਦਦਾਇਕ ਵਿਨੋਦੀ ਕੌਤਕਾਂ ਦੇ ਕਰਨ ਵਾਲਾ ਹੈ, ਜਿਹਨੇ ਕਿਸੇ ਦਾ ਵੀ ਜਾਤ ਪਾਤ ਨਹੀਂ ਮੰਨੀ, ਉਹ ਤਾਂ ਕੇਵਲ ਪ੍ਰੇਮ ਦਾ ਭੁੱਖਾ। ਸਲੋਕ ਕਬੀਰ ਗਗਨ ਦਮਾਮਾ ਬਾਜਿਓ, ਪਰਿਓ ਨੀਸਾਨੈ ਕਾਓ। ਸੋ ਜਿਸ ਵੇਲੇ ਗਗਨ ਹੁੰਦਾ ਉਤਕ੍ਰਿਸ਼ਟ, ਆਕਾਸ਼ਮਈ ਦਮਾਮਾ ਧੌਂਸਾ ਨਗਾਰਾ ਬਾਜਿਓ ਵੱਜਦਾ, ਤਾਂ ਲੜਾਈ ਕਰਨ ਵਾਲੇ ਸੂਰਮਿਆਂ ਦੇ ਚਿੱਤ ਰੂਪੀ ਨਿਸ਼ਾਨੇ ਪਰ ਜੋਸ਼ ਕ੍ਰੋਧ ਰੂਪੀ ਘਾਉ ਭਾਵ ਜ਼ਖਮ ਪੈ ਜਾਂਦਾ। ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਸੂਰਮਿਆਂ ਨੇ ਜਿਹੜਾ ਖੇਤ ਯੁੱਧ ਭੂਮਿਕਾ ਨੂੰ ਮਾਂਡਿਓ ਬਣਾਇਆ ਹੈ, ਉਸ ਵਿੱਚ ਆਹਮੋ ਸਾਹਮਣੇ ਖਲੋ ਕੇ ਆਖਦੇ ਹਨ, ਹੁਣ ਜੂਝਣ ਲੜਨ ਦਾ ਦਾਓ ਹੈ, ਸਮਾਂ ਹੈ, ਮੌਕਾ ਹੈ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਅਸਲੀ ਸੂਰਮਾ ਉਹੀ ਜਾਣਿਆ ਜਾਂਦਾ ਜਿਹੜਾ ਆਪਣੇ ਦੀਨ ਹੇਤ ਧਰਮ ਵਾਸਤੇ ਲੜਦਾ। ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਵੈਰੀਆਂ ਨੂੰ ਪੁਰਜਾ ਪੁਰਜਾ ਰੱਤਾ ਰੱਤਾ ਕੱਟ ਕੇ ਮਾਰ ਨਾ ਕਰੇ। ਵੈਰੀਆਂ ਨੂੰ ਪੁਰਜਾ ਪੁਰਜਾ ਰੰਚਕ ਰੰਚਕ ਕੱਟ ਕੇ ਆਪ ਵੀ ਵਿੱਚੇ ਮਰ ਜਾਵੇ, ਪਰ ਖੇਤ ਰਣ ਭੂਮਿਕਾ ਨੂੰ ਕਦੇ ਨਾ ਛੱਡੇ। ਕਬੀਰ ਜੀ ਦਾ ਬਚਨ ਹੈ। ਮਹਾਰਾਜ ਦਸਵੇਂ ਪਾਤਸ਼ਾਹ ਕੀ ਫਰਮਾਉਂਦੇ ਆ, ਧੰਨ ਜੀਓ ਤੇ ਕੋ ਜੱਗ ਮੈਂ ਮੁੱਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ। ਦੇਹ ਅਨਿਤ ਨਾ ਨਿਤ ਰਹਿ ਜਸ ਲਾਭ ਚੜ੍ਹੈ ਭਾਵ ਸਾਗਰ ਤਾਰੈ। ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉਂ ਉਜਿਆਰੈ। ਗਿਆਨ ਹੈ ਕੀ ਬੜਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰ ਹੈ। ਇਹ ਦਸਮ ਗ੍ਰੰਥ ਵਿੱਚ 570 ਅੰਗ ਤੇ ਮਹਾਰਾਜ ਨੇ ਰਚਿਆ। ਚੰਡੀ ਚਰਿੱਤਰ ਵਿੱਚ ਮਹਾਰਾਜ 99 ਅੰਗ ਤੇ ਫਰਮਾਉਂਦੇ ਨੇ, ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੋ ਨਾ ਟਰੋ ਨਾ ਡਰੋ ਅਰਸੋਂ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਅਰ ਸਿੱਖ ਹੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਪਾਓ ਉਚਰੋ ਜਬ ਆਪ ਕੀ ਔਧ ਨਿਦਾਨ ਬਣੈ ਅਤ ਹੀ ਰਨ ਮੈਂ ਤਬ ਜੂਝ ਮਰੋ। ਅੰਤਰੀ ਭਾਵ ਕੀ ਕਹਿੰਦੇ ਨੇ, ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ। ਜਿਸ ਵੇਲੇ ਚੇਤਨ ਦੇਵ ਰੂਪ ਆਕਾਸ਼ ਵਿੱਚ ਵਿਚਰਨ ਵਾਲੇ ਪੂਰਨ ਮਹਾਤਮਾ ਨੇ ਉਪਦੇਸ਼ ਰੂਪੀ ਦਮਾਮਾ ਨਗਾਰਾ ਵਜਾਇਆ ਤਾਂ ਉੱਤਮ ਜਗਿਆਸੂਆਂ ਦੇ ਹਿਰਦੇ ਰੂਪ ਨਿਸ਼ਾਨੇ ਪਰ ਵੈਰਾਗ ਰੂਪੀ ਜ਼ਖਮ ਪੈ ਗਿਆ। ਖੇਤ ਜੋ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਓ। ਜਿਨ੍ਹਾਂ ਸੂਰਮਿਆਂ ਨੇ ਭਾਵ ਉੱਤਮ ਜਗਿਆਸੂਆਂ ਨੇ ਖੇਤ ਹੁੰਦਾ ਸਤਸੰਗ ਵਿੱਚ ਆਪਣੇ ਆਪ ਨੂੰ ਮਾਂਡਿਓ ਇਸਤਤ ਕੀਤਾ, ਟਿਕਾਓ ਸਹਿਤ ਬਿਠਾ ਲਿਆ, ਉਹ ਇਉਂ ਕਹਿੰਦੇ ਨੇ, ਕਾਮ ਆਦਿਕ ਜਿਹੜੇ ਕਾਮ ਕਰੋ ਲੋਭ ਮੋਹੰਕਾਰ ਰੂਪ ਸ਼ਤਰੂਆਂ ਨਾਲ ਲੜਨ ਦਾ ਸਮਾਂ ਅਬ ਹੋਣੀ ਹੈ, ਜੋ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ। ਉੱਤਮ ਜਗਿਆਸੂ ਉਹੀ ਜਾਣੀਦਾ ਜਿਹੜਾ ਦੀਨ ਹੁੰਦਾ ਧਰਮ ਰੂਪ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕਾਮ ਕ੍ਰੋਧ ਨਾਲ ਲੜਦਾ। ਸੋ ਦੀਨ ਹੁੰਦਾ ਧਰਮ ਦੀ ਸਫਲਤਾ ਵਾਸਤੇ ਜੋ ਕਾਮ ਆਦਿਕਾਂ ਨਾਲ ਲੜਦਾ। ਇਹੀ ਤਾਤਪਰਜ ਚੌਪੀ ਸਾਹਿਬ ਦੇ ਵਿੱਚ ਵੀ ਹੈ। ਕਈ ਕਹਿੰਦੇ ਕਿ ਮਹਾਰਾਜ ਦੀ ਬਾਣੀ ਨੇ ਚੌਪੀ ਸਾਹਿਬ ਨਹੀਂ ਲਿਖੀ, ਕਹਿਣਾ ਇੱਥੇ ਕਹਿ ਲਓ ਕੋਈ ਨਹੀਂ, ਗਾਹਾਂ ਨਹੀਂ ਕਹਿਣਾ, ਧਰਮਰਾਜ ਨੇ ਨਹੀਂ ਇਹ ਕਹਿਣਾ। ਉੱਥੇ ਵਰਖਾ ਬਹੁਤ ਹੋਣੀ ਜਾਂਦੀ, ਕਿਉਂਕਿ ਜਿਹੜਾ ਬਾਣੀ 'ਤੇ ਕਿੰਤੂ ਕਰਦਾ ਉਹ ਧਰਮਰਾਜ ਦਾ ਹੀ ਖਾਜਾ ਹੁੰਦਾ। ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਕਾਮ ਆਦਿਕਾਂ ਨੂੰ ਰੱਤਾ ਰੱਤਾ ਕੱਟ ਕੇ ਮਾਰ ਦੇਵੇ, ਕਾਮ ਆਦਿਕਾਂ ਨੂੰ ਰੱਤਾ ਰੱਤਾ ਕੱਟ ਕੇ ਜੀਵਤ ਭਾਵ ਤੋਂ ਮਾਰ ਨਾ ਕਰੇ। ਖੇਤ ਕਿਹੜਾ ਜੋ ਸਤਸੰਗ ਨੂੰ ਕਦੇ ਨਾ ਛੱਡੇ, ਅੰਤਰਮੁਖ ਬਿਰਤੀ ਰੂਪੀ ਖੇਤ ਨੂੰ ਕਦੇ ਨਾ ਤਿਆਗੇ। ਕਬੀਰ ਕਾ ਸ਼ਬਦ ਰਾਗ ਮਾਰੂ ਬਾਣੀ ਨਾਮ ਦਿਓ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਅੱਗੇ ਬਾਣੀ ਨਾਮ ਦੇਵ ਚੱਲੀ ਆ, ਨਾਮ ਦੇਵ ਜੀ ਦਾ ਸ਼ਬਦ ਕਹਿ ਕੇ ਪਿੱਛੋਂ ਇੱਕ ਸ਼ਬਦ ਕਬੀਰ ਜੀ ਦਾ ਕਹਿਣਾ। ਸੋ ਇਸ ਕਰਕੇ ਤਾਂ ਇਹ ਬਚਨ ਲਿਖਿਆ ਹੈ। ਬੀਜ ਮੰਤਰ ਉਚਾਰਨ ਕਰਕੇ ਦੱਸਦੇ ਹਨ, ਦੀਨ ਵਿਸਾਰਿਓ ਰੇ ਦੀਵਾਨੇ ਦੀਨ ਵਿਸਾਰਿਓ ਰੇ, ਇਹ ਸ਼ਬਦ ਬਾਅਦ 'ਚ ਆਵੇਗਾ। ਇਸ ਕਰਕੇ ਪਹਿਲਾਂ ਹੁਣ ਬਖਸ਼ਿਸ਼ ਕਰਦੇ ਹਨ। ਜਿਸ ਪ੍ਰਕਾਰ ਭਗਤ ਨਾਮਦੇਵ ਜੀ ਇਸ ਸ਼ਬਦ ਦੁਆਰਾ ਨਾਮ ਦਾ ਪ੍ਰਤਾਪ ਕਥਨ ਕਰਦੇ ਹਨ, ਚਾਰ ਮੁਕਤ ਚਾਰ ਹੈ ਸਿੱਧ ਮਿਲਕੈ ਦੁੱਲ ਹੈ ਪ੍ਰਭ ਕੀ ਸਰਨ ਪਰਿਓ, ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਚਾਰ ਮੁਕਤੀਆਂ ਸਲੋਕ ਸਰੂਪ ਸਮੀਪ ਸੁਜੁੱਜ ਅਤੇ ਚਾਰ ਸਿੱਧੀਆਂ ਮਿਲ ਕੇ ਉਹਦੇ ਬੂਹੇ ਤੇ ਦਰਵਾਜ਼ੇ ਤੇ ਪੁਕਾਰਦੀਆਂ ਹਨ, ਜਿਹੜਾ ਬੰਦਾ ਦੁੱਲ ਹੈ ਪਾਪਤੀ ਪਰਮਾਤਮਾ ਦੀ ਸ਼ਰਨ ਵਿੱਚ ਪਿਆ। ਚਾਰ ਤੇ ਚਾਰ ਅੱਠ ਸਿੱਧੀਆਂ ਤੇ ਕੇਵਲ ਮੁਕਤੀ ਉਹਨੂੰ ਮਿਲ ਕੇ ਪ੍ਰਾਪਤ ਹੁੰਦੀਆਂ, ਜੋ ਦੁੱਲ੍ਹੇ ਭਾਵ ਆਨੰਦੀ ਪ੍ਰਭੂ ਦੀ ਸ਼ਰਨ ਵਿੱਚ ਪਿਆ ਹੈ। ਮੁਕਤ ਪਇਓ ਚਾਹੂੰ ਜੁਗ ਜਾਣਿਓ ਜਸ ਕੀਰਤ ਮਾਥੈ ਛਤਰ ਧਰਿਓ, ਉਹ ਜੀਵ ਚਾਹਾਂ ਹੀ ਯੁੱਗਾਂ ਵਿੱਚ ਮੁਕਤ ਹੋਇਆ ਜਾਣਿਆ ਜਾਂਦਾ। ਚਾਰ ਯੁੱਗ ਜਿਸ ਵਿੱਚ ਵਰਤਣ ਉਸ ਸੰਸਾਰ ਵਿੱਚ ਮੁਕਤ ਰੂਪ ਹੋਇਆ ਜਾਣਿਆ ਜਾਂਦਾ, ਜਿਹਨੇ ਵਾਹਿਗੁਰੂ ਦੇ ਜਸ ਕੀਰਤ ਭਾਵ ਕਰਨ ਵਿੱਚ ਰੱਤ ਪ੍ਰੀਤੀ ਰੂਪ ਛਤਰ ਆਪਣੇ ਮਾਥੈ ਸਿਰ ਤੇ ਧਾਰਨਾ ਕੀਤਾ, ਜਿਹਨੇ ਬਾਣੀ ਦੁਆਰਾ ਜਸ ਕਰਨਾ ਤੇ ਰਾਗ ਦੁਆਰੇ ਕੀਰਤਨ ਕਰ ਭਗਤੀ ਕਰਨ ਰੂਪ ਛਤਰ ਆਪਣੇ ਸਿਰ ਤੇ ਧਾਰਨਾ ਕੀਤਾ। ਰਾਜਾ ਰਾਮ ਜਪਤ ਕੋ ਨਾ ਤਰਿਓ। ਭਗਤ ਨਾਮਦੇਵ ਜੀ ਫਰਮਾਉਂਦੇ ਆ ਭਾਈ, ਰਾਜਾ ਜੋ ਪ੍ਰਕਾਸ਼ ਰੂਪ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਕੌਣ ਕੌਣ ਨਹੀਂ ਤਰਿਆ, ਸਾਰੇ ਤਰ ਗਏ ਨੇ। ਸੋ ਹਰ ਕਹਿ ਭਜਨ ਕੌਣ ਕੌਣ ਨਾ ਤਾਰੇ, ਖੱਗ ਤਨ ਮੀਨ ਤਨ ਮ੍ਰਿਗ ਤਨ ਬ੍ਰਹ ਤਨ ਸਾਧੂ ਸੰਗ ਉਧਾਰੇ ਰਹਾਉ ਦੇਵ ਕੁਲ ਦੈਤ ਕੁਲ ਜਖ ਕਿੰਨਰ ਨਰ ਸਾਗਰ ਉਤਰੇ ਪਾਰੇ ਜੋ ਜੋ ਭਜਨ ਕਰੈ ਸਾਧੂ ਸੰਗ ਤਾ ਕੇ ਦੁਖ ਬਿਦਾਰੇ। ਕਹਿੰਦੇ ਕੋ ਕੋ ਨਾ ਤਰਿਓ ਕੋਕੋ ਕੌਣ ਕਾਗ ਭਸੁੰਡ ਗਰੜ ਜਟਾਊ ਬਾਂਦਰ ਇਤਿਆਦਿ ਸਭ ਤਰ ਗਏ ਤੇ ਤੂੰ ਕਿਉਂ ਨਾ ਤਰੇਂਗਾ। ਗੁਰ ਉਪਦੇਸ਼ ਸਾਧ ਕੀ ਸੰਗਤ ਭਗਤ ਭਗਤ ਤਾ ਕੋ ਨਾਮ ਪਰਿਓ ਰਹਾਉ। ਜਿਹਨੇ ਗੁਰਾਂ ਦਾ ਉਪਦੇਸ਼ ਲੈ ਕੇ ਸੰਤਾਂ ਦੀ ਸੰਗਤ ਵਿੱਚ ਬੈਠ ਕੇ ਨਾਮ ਜਪਿਆ ਉਹਦਾ ਨਾਮ ਸੰਸਾਰ ਵਿੱਚ ਭਗਤ ਭਗਤ ਪੈ ਗਿਆ। ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ। ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਉ ਲੋਏ ਜਾ ਕੈ ਹਿਰਦੈ ਇੱਕੋ ਹੋਏ। ਸੰਖ ਚੱਕਰ ਮਾਲਾ ਤਿਲਕ ਵਿਰਾਜਿਤ ਦੇਖ ਪ੍ਰਤਾਪ ਜਮ ਡਰਿਓ। ਜਿਨ੍ਹਾਂ ਭਗਤਾਂ ਦੇ ਸਰੀਰ ਉੱਤੇ ਅੰਤ ਸਮੇਂ ਵਿਸ਼ਨੂੰ ਭਗਵਾਨ ਵਾਲੇ ਚਿੰਨ੍ਹ ਸੰਖ ਚੱਕਰ ਬਜੰਤੀ ਮਾਲਾ ਅਤੇ ਮੱਥੇ ਪਰ ਤਿਲਕ ਵਗੈਰਾ ਵਿਰਾਜਦੇ ਨੇ। ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮੈ ਆਪ ਰਖਾਂਤ। ਉਹਨਾਂ ਦੇ ਪ੍ਰਤਾਪ ਨੂੰ ਵੇਖ ਕੇ ਧਰਮਰਾਜ ਵੀ ਡਰ ਜਾਂਦਾ। ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ। ਉਹ ਭਗਤ ਨਿਰਭੈ ਹੋਏ ਰਾਮ ਦੇ ਬਲ ਕਰਕੇ ਗੱਜਦੇ ਹਨ ਅਤੇ ਜਨਮ ਮਰਨ ਦਾ ਸੰਤਾਪ ਭਾਵ ਕਲੇਸ਼ ਉਹਨਾਂ ਨੇ ਹਿਰਿਓ ਦੂਰ ਕੀਤਾ। ਅਮਰੀਕ ਕਉ ਦਿਓ ਅਭੈ ਪਦ ਰਾਜ ਭੀਖਣ ਅਧਿਕ ਕਰਿਓ। ਜਿਸ ਪਰਮਾਤਮਾ ਨੇ ਅਮਰੀਕ ਰਾਜੇ ਨੂੰ ਨਿਰਭੈ ਪਦ ਦਿੱਤਾ ਉਸੇ ਦੀ ਕਿਰਪਾ ਨਾਲ ਭੀਖਣ ਨੇ ਲੰਕਾ ਦਾ ਰਾਜ ਰਾਵਣ ਨਾਲੋਂ ਵੀ ਬਹੁਤਾ ਜ਼ਿਆਦਾ ਕੀਤਾ। ਇਸ ਕਰ ਮਹਾਰਾਜ ਚੌਥੇ ਪਾਤਸ਼ਾਹ ਫਰਮਾਉਂਦੇ ਸਤਿਗੁਰ ਬਚਨ ਬਚਨ ਹੈ ਨੀਕੋ ਗੁਰਬਚਨੀ ਅੰਮ੍ਰਿਤ ਪਾਵੈ ਗੋ। ਜਿਉਂ ਅਮਰੀਕ ਅਮਰਾ ਪਦ ਪਾਏ ਸਤਿਗੁਰ ਮੁੱਖ ਬਚਨ ਧਿਆਵੈ ਗੋ। ਅਮਰੀਕ ਰਾਜੇ ਨੂੰ ਦਰਬਾਰ ਰਿਖੀ ਤੋਂ ਨਿਰਭੈ ਪਦ ਦਿੱਤਾ ਸੀ ਕਿਉਂਕਿ ਉਹਨੇ ਵਰਤ ਰੱਖਿਆ ਸੀ। ਦਰਬਾਰ ਨੇ ਸੋਚਿਆ ਇਹਦਾ ਵਰਤ ਆਪਾਂ ਪੂਰਾ ਹੀ ਨਹੀਂ ਹੋਣ ਦਈਏ, ਮੈਂ ਟਾਈਮ ਸਿਰ ਜਾਊਂਗਾ ਹੀ ਨਹੀਂ, ਵਰਤ ਖੋਲੂਗਾ ਨਾ ਆਪੇ ਟੁੱਟ ਜੂਗਾ। ਪੰਡਿਤਾਂ ਨੇ ਕਿਹਾ ਵੀ ਤੂੰ ਵਰਤ ਤੋੜ ਲੈ ਕੋਈ ਨਹੀਂ, ਪਾਣੀ ਪੀਣ ਨਾਲ ਦੋਸ਼ ਨਹੀਂ ਲੱਗਦਾ, ਉਧਰੋਂ ਟਾਈਮ ਲੰਘਦਾ ਜਾਵੇ। ਜਦੋਂ ਪਾਣੀ ਪੀ ਕੇ ਵਰਤ ਤੋੜਿਆ ਉਧਰੋਂ ਦਰਬਾਸ਼ਾ ਆ ਗਿਆ, ਕਹਿੰਦਾ ਮੈਂ ਤੈਨੂੰ ਸਰਾਪ ਦਊਂਗਾ, ਮੈਂ ਤੈਨੂੰ ਐਂ ਕਰੂੰਗਾ। ਉਸ ਵਕਤ ਅਮਰੀਕ ਰਾਜੇ ਨੇ ਪਰਮੇਸ਼ਰ ਦਾ ਬੜਾ ਪਿਆਰਾ ਭਗਤ ਸੀ, ਜਦੋਂ ਆਰਾਧਨਾ ਕੀਤੀ ਸੁਦਰਸ਼ਨ ਚੱਕਰ ਫਿਰ ਛੱਡਤਾ ਇਹਦੇ ਪਿੱਛੇ, ਦੌੜ ਕੇ ਜਾਨ ਬਚਾਈ, ਕਦੇ ਕਿਤੇ ਜਾਵੇ ਮੈਨੂੰ ਬਚਾਓ। ਕਹਿੰਦੇ ਅਮਰੀਕ ਰਾਜੇ ਦੇ ਚਰਨੀ ਪੈ ਜਾ ਦਰਬਾਸ਼ਾ ਨੂੰ, ਕਹਿੰਦੇ ਤੂੰ ਉਹੀ ਬਚਾ ਸਕਦਾ ਹੁਣ ਹੋਰ ਨਹੀਂ ਕੋਈ। ਜਿਵੇਂ ਪ੍ਰਹਿਲਾਦ ਦੇ ਚਰਨੀ ਜੇ ਹਰਨਾਕਸ਼ ਪੈ ਜਾਂਦਾ ਤਾਂ ਬਚ ਜਾਂਦਾ, ਜਾ ਕੇ ਉਹਦੇ ਚਰਨੀ ਪਿਆ, ਮਾਰੀ ਦਾ ਅਮਰੀਕ ਛੁਡਾਇਆ, ਫਿਰ ਉਦੋਂ ਅਮਰੀਕ ਨੂੰ ਛੁਡਾਇਆ ਸੀ। ਇਸ ਕਰਕੇ ਭਾਈ ਗੁਰਦਾਸ ਨੇ ਵੀ ਇਹ ਸਾਰੀ ਸਾਖੀ ਲਿਖੀ ਹੋਈ ਹੈ। ਅਮਰੀਕ ਮੋਹੇ ਵਰਤ ਹੈ ਰਾਤ ਪਈ ਦੁਰਬਾਸਾ ਆਇਆ, ਭੀੜ ਉਸ ਉਪਾਰ ਨਾ ਉਠ ਨਾਵਣ ਨਦੀ ਸਧਾਇਆ। ਚਰਨੋਦਕ ਲੈ ਔਖਿਆ ਉਹ ਸਰਾਪ ਦੇਣ ਨੂੰ ਧਾਇਆ, ਚੱਕਰ ਸੁਦਰਸ਼ਨ ਕਾਲ ਰੂਪ ਹੋਏ ਪੀ ਹਾਵਲ ਗਰਭ ਗਵਾਇਆ। ਬਾਹਮਣ ਭੰਨਾ ਜੀਓ ਲੈ ਰੱਖ ਨਾ ਹੰਗਨ ਦੇਵ ਸਭਾਇਆ, ਇੰਦਰ ਲੋਕ ਸਿਵ ਲੋਕ ਤਜ ਬ੍ਰਹਮ ਲੋਕ ਬੈਕੁੰਠ ਜਾਇਆ। ਦੇਵਤਿਆਂ ਭਗਵਾਨ ਸਨ ਸਿੱਖ ਦੇ ਸਭਨਾ ਸਮਝਾਇਆ, ਆਏ ਪਿਆ ਸਰਨਾਗਤੀ ਮਾਰੀ ਦਾ ਅਮਰੀਕ ਛੁਡਾਇਆ। ਭਗਤ ਵਛਲ ਜਗ ਬਿਰਧ ਸਦਾਇਆ, ਨੌ ਨਿਧ ਠਾਕੁਰ ਦਈ ਸੁਦਾਮੈ ਧਰੂ ਅਟਲ ਅਜਹੂ ਨਾ ਟਰਿਓ। ਠਾਕੁਰ ਪਰਮਾਤਮਾ ਨੇ ਕ੍ਰਿਸ਼ਨ ਰੂਪ ਹੋ ਕੇ ਦਲਿੱਦਰੀ ਸੁਦਾਮੇ ਨੇ ਨੌ ਨਿਧੀਆਂ ਦੇ ਤੀਆਂ ਅਤੇ ਉਹਦਾ ਦਲਿੱਦਰ ਹਟਾ ਤਾ। ਮਿਲੇ ਉਹ ਸੁਦਾਮਾ ਭਾਵਨੀ ਧਾਰ ਸਭ ਕਿਸ਼ਾਗ ਦਾਲਦ ਪੰਜ ਸਮਾਇਆ। ਉਸੇ ਦੀ ਕਿਰਪਾ ਨਾਲ ਧਰੂ ਭਗਤ ਅਟਲ ਪਦਵੀ ਤੇ ਸਥਿਤ ਹੈ, ਅਜੇ ਤੱਕ ਵੀ ਆਪਣੀ ਜਗ੍ਹਾ ਤੋਂ ਹਿੱਲਿਆ ਨਹੀਂ। ਪਾਂਚ ਬਰਖੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰਾ ਟਾਰੇ। ਭਗਤ ਹੇਤ ਮਾਰਿਓ ਹਰਨਾਕਸ਼ ਨਰਸਿੰਘ ਰੂਪ ਹੋਏ ਦੇਹ ਧਰਿਓ। ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਵਾਸਤੇ ਨਰਸਿੰਘ ਨਰ ਅਤੇ ਸਿੰਘ, ਅੱਧਾ ਬੰਦਾ ਨਰ ਦਾ ਅਤੇ ਅੱਧਾ ਸਿੰਘ ਸ਼ੇਰ ਦਾ ਹਿੱਸਾ ਸੀ, ਇਹ ਨੌਹਾਂ ਦੇ ਨਾਲ ਪਾੜ ਕੇ ਮਾਰ ਦਿੱਤਾ। ਭਿਆਨਕ ਦੇਹ ਧਾਰ ਕੇ ਹਰਨਾਕਸ਼ ਦੈਂਤ ਨੂੰ ਮਾਰਿਆ, ਕਿੰਨੀ ਰੱਖਿਆ ਭਗਤ ਪ੍ਰਹਿਲਾਦਾ ਹਰਨਾਕਸ਼ ਨਖੈ ਬਿਦਾਰੇ। ਅਬ ਰੱਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ, ਲਾਜ ਭਗਤ ਪ੍ਰਹਿਲਾਦ ਕੀ ਹਰਨਾਕਸ਼ ਪਾਰੇ ਕਰ ਆਜ। ਆਜ ਹੁੰਦੇ ਨੌ। ਨਾਮਾ ਕਹਿ ਭਗਤ ਬਸ ਕੇਸਵ, ਅੱਜ ਹੂੰ ਬਲ ਕੇ ਦੁਆਰ ਖਰੋ। ਨਾਮਦੇਵ ਜੀ ਫਰਮਾਉਂਦੇ ਹੋ ਕੇਸਵ ਪਰਮਾਤਮਾ ਭਗਤਾਂ ਦੇ ਵਸੀਕਾਰ ਹੈ, ਜੋ ਅਜੇ ਤੱਕ ਬਲ ਰਾਜੇ ਦੇ ਦਰਵਾਜ਼ੇ ਤੇ ਪਹਿਰੇਦਾਰ ਹੋ ਕੇ ਖੜਿਆ ਹੋਇਆ, ਉੱਥੋਂ ਹਿੱਲਿਆ ਨਹੀਂ। ਕਿਉਂਕਿ ਇਹ ਵੀ ਤਾਂ ਹੈ ਨਾ, ਬਲ ਰਾਜਾ ਘਰ ਆਪਣੇ ਅੰਦਰ ਬੈਠਾ ਜੱਗ ਕਰਾਵੈ, ਬਾਵਨ ਰੂਪੀ ਆਇਆ ਚਾਰ ਵੇਦ ਮੁੱਖ ਪਾਠ ਸੁਣਾਵੈ, ਰਾਜੇ ਅੰਦਰ ਸੱਦਿਆ ਮੰਗ ਸੁਆਮੀ ਜੋ ਤੁਧ ਭਾਵੈ, ਅਛਲ ਛਲਣ ਤੁਧ ਆਇਆ ਸ਼ੁਕਰ ਪੁਰੋਹਿਤ ਕਹਿ ਸਮਝਾਵੈ, ਕਰੋ ਢਾਈ ਧਰਤ ਮੰਗ ਪਿੱਛੋਂ ਦੇ ਤਰੋਂ ਲੋ ਨਾ ਮਾਵੈ ਦੋਏ ਕਰਮਾ ਕਰ ਤਿੰਨ ਲੋ ਬਲ ਰਾਜਾ ਲੈ ਮਗਰ ਮਿੜਾਵੈ ਬਲ ਛਲ ਆਪ ਛਲਾਇਨ ਹੋਏ ਦਿਆਲ ਮਿਲੈ ਗੱਲ ਲਾਵੈ ਦਿੱਤਾ ਰਾਜ ਪਤਾਲ ਦਾ ਹੋਏ ਅਧੀਨ ਭਗਤ ਜਸ ਗਾਵੈ ਹੋਏ ਦਰਬਾਨ ਮਹਾਂ ਸੁਖ ਪਾਵੈ ਸੋ ਇਸ ਪ੍ਰਕਾਰ ਹੋਇਆ ਸਾਰਾ ਕੁਛ ਇਹ ਸੋ ਇਸ ਪ੍ਰਕਾਰ ਮਹਾਰਾਜ ਨੇ ਜੋ ਪਾਵਨ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਆਪਾਂ ਨੂੰ ਸਤਿਗੁਰੂ ਅੱਗੇ ਫਰਮਾਉਂਦੇ ਹਨ ਜਿਹੜਾ ਕਿਹਾ ਸੀ ਬਚਨ ਵਿੱਚ ਕਬੀਰ ਜੀ ਦਾ ਇੱਕ ਸ਼ਬਦ ਸੁਣਾਉਣਾ ਹੈ ਤੋ ਕਬੀਰ ਦਾ ਇੱਕ ਪਾਵਨ ਸ਼ਬਦ ਜੋ ਸੁਣਾ ਰਹੇ ਹਨ ਬਖਸ਼ਿਸ਼ ਕਰਕੇ ਕਿਉਂਕਿ ਸਮੇਂ ਦੀ ਹੁਣ ਸਮਾਪਤੀ ਹੈ ਕੱਲ੍ਹ ਸਵੇਰੇ ਫਿਰ ਸਤਿਗੁਰੂ ਬਖਸ਼ਿਸ਼ ਕਰਨਗੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਸੋ ਭਾਈ ਗੁਰਦਾਸ ਜੀ ਨੇ ਜਿਵੇਂ ਬਚਨ ਕੀਤਾ ਬਲ ਪੋਤਾ ਪ੍ਰਹਿਲਾਦ ਦਾ ਇੰਦਰਪੁਰੀ ਦੀ ਇੱਛਾ ਛੰਦਾ ਕਰ ਸੰਪੂਰਨ ਜੱਗ ਸੌ ਇੱਕ ਇਕੋਤਰ ਜੱਗ ਕਰੰਦਾ ਬਾਵਨ ਰੂਪੀ ਆਇਕ ਹੈ ਗਰਭ ਨਿਵਾਰ ਭਗਤ ਉਧਰੰਦਾ ਇੰਦਰਾਸਣ ਨੂੰ ਪਰਹਰਾ ਜਾਏ ਪਤਾਲ ਸੁ ਹੁਕਮੀ ਬੰਦਾ ਬਲ ਛਲ ਆਪ ਛਲਾਏ ਉਹਨੂੰ ਦਰਵਾਜੇ ਦਰਬਾਨ ਹੋ ਬੰਦਾ ਤੇ ਇਸ ਤਰ੍ਹਾਂ ਇਹ ਪਿਛਲੇ ਸ਼ਬਦ ਦੀ ਸਾਰੀ ਭਾਈ ਗੁਰਦਾਸ ਜੀ ਦੀ ਇਹ ਵਾਰ ਦੇ ਵਿੱਚ ਜਾ ਕੇ ਲਿਖਿਆ ਹੋਇਆ ਇਸ ਤਰ੍ਹਾਂ ਮਹਾਰਾਜ ਬਖਸ਼ਿਸ਼ ਕਰਦੇ ਹਨ ਅੱਛੇ ਅੱਛੇ ਪ੍ਰਸੰਗ ਦੇ ਦੁਆਰਾ ਜੀਵ ਨੂੰ ਸਮਝਾਉਂਦੇ ਆ ਭਗਤਾਂ ਦੀ ਬਾਣੀ ਰਾਹੀਂ ਭਈ ਨਾਮ ਜਪੋ ਤਾਂ ਹੀ ਸੁੱਖ ਮਿਲਣਾ ਗੁਰੂ ਦੀ ਕਿਰਪਾ ਤਾਂ ਪ੍ਰਾਪਤ ਹੋਣੀ ਹੈ
ਵਾਹਿਗੁਰੂ 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 ਵਾਹਿਗੁਰੂ।